श्री वाहे गुरु जी। तीर्थ नावा जे तिस पावा, विण भाणे के नाए करी। जेती सिरठ उपाई वेखा, विण कर्मा के मिले लई। तन तन साहेब श्री गुरु नानक देव सच्चे पातशाह जी, जप जी साहेब दी छेवीं पौड़ी दे अंदर सिद्धां दे प्रश्न दे जवाब विच बाणी द्वारा उत्तर कह रहे हन कि हे सिद्धो, जे परमेशर नूं पा जाइए तां तीर्थ दा इशनान हो गया, पाव तीर्थ नाता जाणीए। तीर्थ नाते दी सफलता एही है, जेकर उस नूं पाए तों बिना, पाव उस नूं परवान वा पा जाण तों बिना तीर्थ दा नहाउणा भी कर लिया तां की होया। दूसरा ए है कि जिन्नी सृष्टि पैदा कीती हुई देखदा वा देखण विच आउंदी है, बिना कर्मा तो किसे नूं कुछ मिलदा नहीं। कि अपने बाल करके जीव कुछ लै सकदा है, भाव जेकर साडे कर्मा विच होएगा तां परमात्मा नूं पाया जो तुसी तीर्थां दी गल कर दे हो जावेगा। मत विच रतन जवाहर माणक, जे एक गुर की सिख सुनी। हे सिद्धो, जद गुरु दी सिख्या सुनी दी है वा सुननी करी दी है, तद जद गुरां ने एक परमात्मा दा उपदेश जो दिता सुनना कीता, तद अपनी मत बुद्ध दे अंदर जो रतन जवाहर माणक हन ओ प्राप्त हो जांदे हन। गुरमत दे अंदर रतन जवाहर माणक दा खुलासा इस प्रकार कीता है कि रतन जीव दे हिरदे अंदर वैराग पैदा होना, जवाहर परमेश्वर दा जीव नूं साख्यात होना, माणक जो मनन करना है, निध्यासन सरवण मनन, ए सब गुण इस मत बुद्ध विच्चों ही गुरु दी सिख्या द्वारा सुनन दे नाल हे सिद्धो प्राप्त हो जांदे ने। गुरा इक देह बुझाई, सबना जिया का एक दाता, सो मैं विसर ना जाई। गुरा ने एक ए समझ समझा दिती है कि सब जीवां दा एक अकाल पुरख ही दाता है, सो हे सिद्धो ओ मैनू विसरदा नहीं। भाव के ही अरदास बेनती है कि ओ विसरे ना। सिद्ध गुरु जी नूं कहण लगे कि जेकर साडे मत विच आओगे, जोग भेख लै लवे, तद जोग दे बल नाल उमरां बड़ियां लंबियां हो जांदियां ने, तुहाडी भी उमर बड़ी लंबी हो जावेगी। सतगुरु जी फिर बाणी द्वारा उन्हां नूं उपदेश करदे हुए कहिंदे ने, जे जुग चारे आर जा होर दसूनी होए, नवां खंडां विच जाणीए नाल चलै सब कोए। चंगा नाउ रखाए कै जस कीरत जगले, जे तिस नदर ना आवई तां बात न पुछै के। हे सिद्धो, जेकर चार जुगां जिन्नी भी किसे दी उमर हो जावे, ਇਸ ਤੋਂ ਵੀ 10 ਗੁਣਾ ਜ਼ਿਆਦੀ ਹੋ ਜਾਵੇ। 9 ਖੰਡਾਂ ਵਿੱਚ ਪੁਰਸ਼ ਜਾਣਿਆ ਜਾਵੇ। ਪੁਰਾਤਨਕ 9 ਖੰਡ ਇਸ ਤਰ੍ਹਾਂ ਲਿਖੇ ਹੋਏ ਹਨ ਪੁਰਾਤਨ ਗ੍ਰੰਥਾਂ ਦੇ ਅੰਦਰ ਕਿ ਭਾਰਤ ਖੰਡ 1, ਕਿਮ ਪੁਰਖ 2, ਹਰ ਵਰਖ 3, ਭਰਾਦਸ 4, ਕੇਤੂ ਮਾਲ 5, ਇਲਾਬ੍ਰਤ 6, ਰਮਣਕ 7, ਹਿਰਨਮਏ 8 ਔਰ ਕੁਰੂ 9। ਇਹਨਾਂ ਵਿੱਚ ਜਾਣਨਾ ਜੋ ਸੁਮੇਰ ਦੇ ਦੱਖਣ ਦੀ ਤਰਫ 3 ਪਰਬਤ ਹਨ, ਹਿਮਾਲਾ ਪਰਬਤ, ਹੇਮਕੁੰਟ ਪਰਬਤ। ਇਹਨਾਂ ਤਿੰਨਾਂ ਦੇ ਦੱਖਣ ਸਮੁੰਦਰ ਵਿੱਚ ਇਹਨਾਂ ਦਾ ਅਸਥਾਨ ਜੋ ਹੈ ਉਸਨੂੰ ਭਾਰਤ ਖੰਡ ਕਿਹਾ ਗਿਆ ਹੈ। ਔਰ ਹਿਮਾਲਿਆ ਔਰ ਹੇਮਕੁੰਡ ਪਰਬਤ ਦੇ ਵਿੱਚ ਕਿਮ ਪੁਰਖ ਖੰਡ ਹੈ। ਹੇਮਕੁੰਟ ਤਥਾ ਨਿਖਿਧ ਪਰਬਤ ਦੇ ਵਿਚਾਲੇ ਹਰ ਵਰਖ ਖੰਡ ਹੈ। ਇਸੇ ਪ੍ਰਕਾਰ ਸੁਮੇਰ ਦੇ ਪੂਰਬ ਦਿਸ਼ਾ ਵਾਲੀ ਤਰਫ ਇੱਕ ਮਾਲੈਵਾਨ ਨਾਮ ਦਾ ਪਰਬਤ ਹੈ। ਇਸ ਮਾਲੈਵਾਨ ਪਰਬਤ ਦੇ ਔਰ ਲਵਣ ਸਮੁੰਦਰ ਦੇ ਵਿੱਚ ਪਧਾਰਸ ਖੰਡ ਹੈ। ਸੁਮੇਰ ਦੇ ਪੱਛਮ ਦੇ ਤਰਫ ਗੰਧ ਮਾਂਦਨ ਪਰਬਤ ਹੈ। ਇਸ ਪਰਬਤ ਤਥਾ ਪੱਛਮ ਦੇ ਲਵਣ ਸਮੁੰਦਰ ਦੇ ਵਿੱਚ ਕੇਤੂ ਮਾਲ ਖੰਡ ਦੱਸਿਆ ਗਿਆ ਹੈ। ਇਸੇ ਤਰ੍ਹਾਂ ਸੁਮੇਰ ਦੇ ਉੱਤਰ ਦੀ ਬਾਹੀ ਦੇ ਤਰਫ 3 ਪਰਬਤ ਹਨ, ਨੀਲ ਪਰਬਤ, ਸਵੈਦ ਪਰਬਤ ਔਰ ਸ੍ਰਿੰਗਵਾਨ ਪਰਬਤ। ਨੀਲ ਔਰ ਸਵੈਦ ਪਰਬਤ ਦੇ ਵਿੱਚ ਰਮਣ ਖੰਡ ਹੈ। ਸਵੈਦ ਤਥਾ ਸ੍ਰਿੰਗਵਾਨ ਪਰਬਤ ਦੇ ਵਿੱਚ ਹਿਰਨਮਏ ਖੰਡ ਹੈ। ਉੱਤਰ ਦਾ ਖਾਰਾ ਸਮੁੰਦਰ ਤਥਾ ਸ੍ਰਿੰਗਵਾਨ ਪਰਬਤ ਇਹਨਾਂ ਦੋਨਾਂ ਦੇ ਮੱਧ ਕੁਰੂ ਖੰਡ ਹੈ। ਚਾਰੋਂ ਦਿਸ਼ਾ ਵਿੱਚ 4 ਪਰਬਤ ਸੁਮੇਰ ਪਰਬਤ ਦੇ ਅੰਦਰ ਸੁਮੇਰ ਪਰਬਤ ਵਿੱਚ ਕਿਲੇ ਦੀ ਤੁਲ ਹੈ, ਭਾਵ ਕਿ ਇਹ ਸੁਮੇਰ ਦੇ ਚਾਰੋਂ ਤਰਫ ਹੀ ਬਿਲਾਬਰਤ ਖੰਡ ਕਿਹਾ ਗਿਆ ਹੈ। ਭਾਵ ਕਿ ਇੰਨੇ ਜਗ੍ਹਾ ਇੰਨੇ ਖੰਡਾਂ ਵਿੱਚ ਵੀ ਕੋਈ ਜਾਣਿਆ ਜਾਏ, ਪ੍ਰਸਿੱਧੀ ਹੋ ਜਾਵੇ, ਸਭ ਕੋਈ ਫਿਰ ਸਾਥ ਚੱਲਣ ਦੀ, ਸ੍ਰਿਸ਼ਟੀ ਦੇ ਹੁਕਮ ਵਿੱਚ ਉਹਦੇ ਸਾਰੇ ਚੱਲਣ, ਨਾਮ ਵੀ ਜਗਤ ਵਿੱਚ ਅੱਛਾ ਰਖਾ ਲਵੇ, ਜਸ ਦੇਸ਼ ਪੁਰਸ਼ ਵੀ ਦੇਸ਼ਾਂਤਰਾਂ ਵਿੱਚ ਹੋਵੇ, ਭਾਵ ਮੁੱਖ 'ਤੇ ਵੀ ਇਹਦੀ ਉਸਤਤ ਹੋਵੇ, ਪਿੱਠ ਪਿੱਛੇ ਵੀ ਇਸ ਨੂੰ ਕੋਈ ਬੁਰਾ ਨਾ ਕਹੇ, ਸਭ ਉਸਤਤ ਹੀ ਕਰਨ, ਸਿੱਧੋ ਜੇਕਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਪੁਰਖ 'ਤੇ ਨਹੀਂ ਬਣੀ, ਤਦ ਤਿਸ ਦੀ ਕੋਈ ਸੰਸਾਰ ਅੰਦਰ ਵਾਤ ਵੀ ਨਹੀਂ ਪੁੱਛੇਗਾ, ਭਾਵੇਂ ਕੋਈ ਇੰਨਾ ਵੱਡਾ ਮਹਾਨ ਵੀ ਕਿਉਂ ਨਾ ਹੋਵੇ। ਕੋਈ ਮਹਾਤਮਾ ਜਨ ਜੋ ਪਰਮੇਸ਼ਰ ਦੇ ਪਿਆਰੇ ਹਨ, ਸੋ ਐਸੇ ਪੁਰਖ ਨੂੰ ਕੁਛ ਵੀ ਨਹੀਂ ਸਮਝਦੇ ਜੋ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਅੰਦਰ ਨਹੀਂ ਆਇਆ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ, ਤੇ ਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਕੀੜੇ ਜੋ ਹਨ ਤਿੰਨਾਂ ਦੇ ਅੰਦਰੋਂ ਉਹ ਵੀ ਇੱਕ ਕੀੜੇ ਦੀ ਤਰ੍ਹਾਂ ਹੀ ਹੈ, ਜਿਹੜਾ ਮਨੁੱਖ ਬਣ ਕੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ। ਦੋਸ਼ੀ ਭਾਵ ਕੋੜੀ ਵਾ ਪਾਪੀ ਵੀ ਦੋਸ਼ ਰੱਖਦੇ ਨੇ, ਉਸ ਦੇ ਦੋਸ਼ੀ ਹੋਣ ਕਰਕੇ ਪ੍ਰਲੋਕ ਅੰਦਰ ਉਸ 'ਤੇ ਦੋਸ਼ ਧਰਿਆ ਜਾਂਦਾ ਹੈ, ਕਿਉਂਕਿ ਮਨੁੱਖਾ ਜਨਮ ਪਾ ਕੇ ਉਸਨੇ ਵਾਹਿਗੁਰੂ ਦਾ ਸਿਮਰਨ ਭਜਨ ਬੰਦਗੀ ਪਰਮਾਤਮਾ ਦਾ ਨਹੀਂ ਕਰਨਾ ਕੀਤਾ। ਗੁਰੂ ਜੀ ਕਹਿ ਰਹੇ, ਹੇ ਸਿੱਧੋ, ਪਰਮੇਸ਼ਰ ਨਿਰਗੁਣ ਨੂੰ ਵੀ ਗੁਣ ਦਿੰਦਾ ਹੈ, ਗੁਣਵਾਨਾਂ ਨੂੰ ਹੋਰ ਗੁਣ ਬਖਸ਼ਿਸ਼ ਕਰਦਾ ਹੈ, ਤੈਸਾ ਕੋਈ ਦਿਖਾਈ ਨਹੀਂ ਦਿੰਦਾ ਜੋ ਤਿਸ ਪਰਮੇਸ਼ਰ ਨੂੰ ਗੁਣ ਦੇਵੇ, ਭਾਵ ਕਿ ਉਸ ਪਰਮਾਤਮਾ ਦੇ ਉਪਕਾਰ ਦੇ ਬਦਲੇ ਵਿੱਚ ਕੋਈ ਦੇ ਸਕੇ, ਐਸਾ ਕੋਈ ਦ੍ਰਿਸ਼ਟੀ ਨਹੀਂ ਆਉਂਦਾ। ਅੱਗੇ ਗੁਰੂ ਜੀ ਚਾਰ ਪੌੜੀਆਂ ਅੰਦਰ ਗੁਰਾਂ ਦੇ ਨਾਮ ਸੁਣਨ ਦਾ ਮਹਾਤਮ ਕਥਨ ਕਰਦੇ ਹੋਏ ਉਪਦੇਸ਼ ਕਰਦੇ ਨੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ਼, ਸੁਣੈ ਦੀਪ ਲੋ ਪਾਤਾਲ, ਸੁਣੈ ਪਹ ਨ ਸਕੈ ਕਾਲ। ਗੋਰਖ ਆਦਿ ਸਿੱਖ ਮੁਸਲਮਾਨ ਦੇ ਅੰਦਰ ਪੀਰ ਦੇਵਤਾ ਨੌ ਨਾਥ ਇੰਦਰ ਇਹ ਸਭ ਪਦਵੀਆਂ ਜੋ ਹਨ ਗੁਰੂ ਦੇ ਉਪਦੇਸ਼ ਸਰਵਣ ਕਰਨ ਦੇ ਨਾਲ ਹੀ ਪ੍ਰਾਪਤ ਹੋਈਆਂ ਵਾ ਹੁੰਦੀਆਂ ਨੇ। ਅੱਗੇ ਨੂੰ ਵੀ ਇਸੇ ਪ੍ਰਕਾਰ ਹੀ ਇਹ ਪ੍ਰਾਪਤ ਹੋਣਗੀਆਂ। ਸਿੱਧੀ ਸਵਰਗ ਆਦਿਕ ਪਦਵੀ ਨਿਸਕਾਮੀਆਂ ਦੇ ਸਵੈ ਸਰੂਪ ਦੀ ਪ੍ਰਾਪਤੀ, ਧਰਤੀ ਧਵਲ ਧਰਮ ਰੂਪ ਆਕਾਸ਼ ਇਹ ਸਭ ਨਾਮ ਨੂੰ ਸੁਣ ਕੇ ਹੀ ਠਹਿਰੇ ਹੋਏ ਸਮਰੱਥਾ ਵਾਲੇ ਹੋਏ ਨੇ। ਭਾਵ ਇਹਨਾਂ ਦੇ ਅਭਿਮਾਨੀ ਦੇਵਤਾ ਨਾਮ ਨੂੰ ਸੁਣ ਕੇ ਹੀ ਪ੍ਰਭਤਾ ਨੂੰ ਪ੍ਰਾਪਤ ਹੋਏ ਨੇ। ਸਤ ਦੀਪ, ਸਤ ਲੋਕ, ਸਤ ਪਤਾਲ ਸਭ ਅਭਿਮਾਨੀ ਦੇਵਤਾ ਨਾਮ ਨੂੰ ਸੁਣ ਕੇ ਹੀ ਵਡਿਆਈ ਨੂੰ ਪ੍ਰਾਪਤ ਹੋਏ ਨੇ। ਸੁਣਨ ਦਾ ਕਹਿ ਕੇ ਸੁਣਨ ਵਾਲੇ ਕਾਲ ਉਹਨਾਂ ਨੂੰ ਪੋਹ ਨਹੀਂ ਸਕਦਾ। ਜਿਵੇਂ ਮਾਰ ਕੰਡੇ ਆਦਿ ਸਾਖੀ ਚਰਨਜੀਵੀ ਪਦ ਦੀ ਨਾਮ ਸੁਣਨ ਕਰਕੇ ਹੀ ਮਿਲੀ। ਸੋ ਸਤ ਦੀਪ ਹਨ ਜੰਬੂ ਦੀਪ, ਸਾਲ ਮਲ ਪਲਾਖ ਹੈ ਕੋਚ ਸਾਖ ਪੰਜ ਕੁਛ ਛੇ ਪੁਸ਼ਕਰ ਸਤ। ਉੱਪਰ ਦੇ ਸਤ ਲੋਕ ਇਸ ਪ੍ਰਕਾਰ ਕਹੇ ਗਏ ਨੇ ਭੂਰ ਭਵਰ ਸਵਰ ਮਹਿਰ ਚਾਰ ਜਨ ਪੰਜ ਤਪ ਛੇ ਸਤ ਸਤ। ਥੱਲੇ ਦੇ ਸਤ ਪਤਾਲ ਇਹ ਲਿਖੇ ਨੇ ਅਤਲ ਬਿਤਲ ਦੋ ਸੁਤਲ ਤਿੰਨ ਤਲਾ ਤਲ ਚਾਲ ਰਸਾਤਲ ਪੰਜ ਮਹਾਤਲ ਛੇ ਪਤਾਲ ਸਤ। ਇਸ ਤਰ੍ਹਾਂ ਇਹਨਾਂ ਦਾ ਨਾਂ ਦਿੱਤਾ ਗਿਆ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਗੁਰੂ ਜੀ ਕਹਿ ਰਹੇ ਨੇ ਹੇ ਸਿੱਧੋ, ਜਿਸ ਨਾਮ ਨੂੰ ਸੁਣਨ ਦਾ ਐਸਾ ਮਹਾਤਮ ਹੈ, ਤਿਸ ਨਾਮ ਨੂੰ ਜਿਨ੍ਹਾਂ ਭਗਤਾਂ ਨੇ ਪ੍ਰੇਮ ਦੇ ਨਾਲ ਸੁਣਿਆ ਹੈ, ਤਿਨ੍ਹਾਂ ਦੇ ਸਭ ਤਰ੍ਹਾਂ ਦੇ ਦੁੱਖ ਪਾਪਾਂ ਦਾ ਨਾਸ ਹੋ ਗਿਆ ਹੈ। ਸਦਾ ਉਹਨਾਂ ਦੇ ਜੀਵਨ ਵਿੱਚ ਵਿਗਾਸ ਆਨੰਦ ਖੇੜਾ ਬਣਿਆ ਰਹਿੰਦਾ ਹੈ। ਪ੍ਰਸੰਗ ਅਨੁਸਾਰ ਨਵਦਾ ਭਗਤੀ ਦਾ ਵਰਣਨ ਇਸ ਤਰ੍ਹਾਂ ਹੈ ਕਿ ਪ੍ਰਭੂ ਪਰਮਾਤਮਾ ਦੇ ਗੁਣ ਸੰਤਾਂ ਨੇ ਵਰਣਨ ਕੀਤੇ ਨੇ। ਤਿੰਨਾਂ ਦਾ ਜੋ ਸੁਣਨਾ ਹੈ ਇਹਨੂੰ ਸਰਵਣ ਭਗਤੀ ਕਿਹਾ ਗਿਆ ਹੈ। ਇੱਕ ਹੋ ਗਈ ਪ੍ਰੇਮ ਸਹਿਤ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਗਾਇਨ ਕਰਨਾ, ਭਾਵ ਕਿ ਇਹ ਕੀਰਤਨ ਭਗਤੀ ਹੋ ਗਈ। ਦੋ ਹੋ ਗਈਆਂ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਅਸ਼ਟ ਜਾਪ ਸਿਮਰਨ ਕਰਨਾ, ਇਹ ਸਿਮਰਨ ਭਗਤੀ ਹੋ ਗਈ। ਤਿੰਨ ਹੋ ਗਈਆਂ ਹਰ ਔਰ ਗੁਰੂ ਦੇ ਚਰਨਾਰ ਬਿੰਦ ਦੀ ਸੇਵਾ ਗਾਇਨ ਕਰਨਾ ਕਰਨੀ, ਇਹ ਚਰਨ ਸੇਵਾ ਭਗਤੀ ਹੋ ਗਈ। ਚਾਰ ਹੋ ਗਈਆਂ ਪਰਮਾਤਮਾ ਔਰ ਗੁਰੂ ਦੇ ਸਰੂਪ ਵਾ ਮੂਰਤ ਦੀ ਪੂਜਾ ਕਰਨੀ, ਇਹ ਅਰਚਨਾ ਭਗਤੀ ਹੋ ਗਈ। ਪੰਜ ਹੋ ਗਈਆਂ ਮਨ ਔਰ ਬੋਲ ਕੇ ਸਰੀਰ ਦੁਆਰਾ ਡੰਡਵਤ ਨਮਸਕਾਰ ਕਰਨੀ, ਇਹ ਵੰਦਨਾ ਭਗਤੀ ਹੋ ਗਈ। ਰਾਤ ਦਿਨ ਵਾਹਿਗੁਰੂ ਦੇ ਭੈ ਵਿੱਚ ਰਹਿ ਕੇ ਸੇਵਾ ਕਰਨੀ, ਇਹ ਦਾਸਾ ਭਗਤੀ ਹੋ ਗਈ। ਸੱਤ ਹੋ ਗਈਆਂ ਪਰਮਾਤਮਾ ਨੂੰ ਮਨ ਔਰ ਬਾਣੀ ਕਰਕੇ ਆਪਣੇ ਸੰਗ ਜਾਣਨਾ, ਇਹ ਕਿ ਮਿੱਤਰ ਸਮਝਣਾ, ਇਹ ਸਖਾ ਭਗਤੀ ਹੋ ਗਈ। ਅੱਠ ਹੋ ਗਈਆਂ ਆਪਣੇ ਅੰਦਰੋਂ ਆਪਾ ਭਾਉ ਦੂਰ ਕਰ ਦੇਣਾ, ਮਨ ਧਨ ਤਨ ਵਾਹਿਗੁਰੂ ਨੂੰ ਅਰਪਣ ਕਰਨਾ, ਇਹ ਆਤਮ ਨਿਵੇਦਨ ਭਗਤੀ ਹੋ ਗਈ, ਨੌ ਹੋ ਗਈਆਂ। ਇਹਨਾਂ ਨੂੰ ਨਵਦਾ ਭਗਤੀ ਕਿਹਾ ਗਿਆ। ਨਵਦਾ ਭਗਤੀ ਕਰਕੇ ਕੇਵਲ ਮੂਰਤੀ ਦੀ ਪੂਜਾ ਕਰਨੀ, ਇਹ ਕਨਿਸ਼ਠ ਭਗਤੀ ਹੈ। ਪ੍ਰੇਮ ਵਿੱਚ ਮਗਨ ਹੋ ਕੇ ਬੇਸੁੱਧ ਹੋ ਜਾਣਾ, ਰੋਣਾ ਹੱਸਣਾ ਗਾਉਣਾ, ਇਸ ਪ੍ਰਕਾਰ ਅਟਪਟੇ ਬਚਨ ਬੋਲਣੇ, ਨੇਤਰਾਂ ਵਿੱਚੋਂ ਜਲ ਆ ਜਾਣਾ, ਇਹ ਪ੍ਰੇਮ ਲੱਖਣ ਭਗਤੀ ਹੈ। ਦੂਸਰਾ, ਤੀਸਰੀ, ਆਪਣੇ ਆਪ ਨੂੰ ਪ੍ਰਭੂ ਵਿੱਚ ਲੀਨ ਕਰਨਾ, ਪ੍ਰਭੂ ਨੂੰ ਆਪਣੇ ਵਿੱਚ ਦੇਖਣਾ, ਜਿਵੇਂ ਜਲ ਬਰਫ਼ ਦਾ ਰੂਪ ਹੈ, ਬਰਫ਼ ਜਲ ਦਾ ਰੂਪ ਹੈ, ਇਸ ਪ੍ਰਕਾਰ ਵਾਹਿਗੁਰੂ ਦੇ ਦਾਸ ਹੋਣਾ। ਗੁਰੂ ਜੀ ਦਾ ਬਚਨ ਹੈ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ। ਇਹਨੂੰ ਗਿਆਨੀ ਜਨਾਂ ਨੇ ਪਰਾ ਭਗਤੀ ਕਿਹਾ ਹੈ। ਤਿੰਨ, ਦੂਸਰੇ ਪਰਿਵਾਰ ਦੀ ਨਵਦਾ ਹੈ। ਦੋ ਤਰ੍ਹਾਂ ਕਰਕੇ ਨਵਦਾ ਭਗਤੀ ਦਾ ਜ਼ਿਕਰ ਇੱਥੇ ਆ ਰਿਹਾ ਹੈ। ਸੰਤਾਂ ਦਾ ਸੰਗ ਕਰਨਾ ਪ੍ਰਥਮ ਭਗਤੀ ਹੈ। ਪਰਮਾਤਮਾ ਗੁਰੂ ਦੀ ਬਾਣੀ ਦੀ ਕਥਾ ਸੁਣਨੀ ਦੂਸਰੀ, ਗੁਰੂ ਪਦ ਗੁਰੂ ਚਰਨਾਂ ਦੀ ਸੇਵਾ ਕਰਨੀ ਤਿੰਨ, ਕਪਟ ਛਲ ਰਹਿਤ ਰਾਤ ਦਿਨ ਵਾਹਿਗੁਰੂ ਦੇ ਗੁਣ ਗਾਉਣੇ ਕਰਨੇ ਚੌਥੀ, ਗੁਰਾਂ ਤੋਂ ਮਿਲੇ ਮੰਤਰ ਜੋ ਹਨ ਤਿਸ ਨੂੰ ਦ੍ਰਿੜ ਵਿਸ਼ਵਾਸ ਨਾਲ ਜਪਣਾ, ਇਹ ਪੰਚਮ ਹੋ ਗਈ। ਦਮਨਸ਼ੀਲ ਹੋ ਕਰ ਸ਼ੁਭ ਕਰਮਾਂ ਵਿੱਚ ਪ੍ਰੀਤ ਕਰਨੀ, ਸੱਜਣਾ ਦਾ ਤਰਸ ਰੱਖਣਾ, ਇਹ ਛੇਵੀਂ ਹੋ ਗਈ। ਪ੍ਰਭੂ ਪਰਮਾਤਮਾ ਨੂੰ ਜਗਤ ਅੰਦਰ ਦੇਖਣਾ ਔਰ ਜਗਤ ਨੂੰ ਪ੍ਰਭੂ ਪਰਮਾਤਮਾ ਦਾ ਰੂਪ ਦੇਖਣਾ, ਸੰਤਾਂ ਨੂੰ ਪ੍ਰਭੂ ਵਿੱਚ ਪਰਮਾਤਮਾ ਵਿੱਚ ਬਹੁਤ ਜਾਣਾ, ਬਹੁਤ ਜ਼ਿਆਦਾ ਜੁੜਿਆ ਹੋਇਆ ਜਾਣਨਾ, ਇਹ ਸੱਤਵੀਂ ਹੋ ਗਈ। ਜਥਾ ਲਾਭ ਸੰਤੋਖ ਧਾਰਨ ਕਰਨਾ, ਦੂਸਰੇ ਦੇ ਦੁੱਖਾਂ ਬੁਰਾਈਆਂ ਵੱਲ ਨਾ ਦੇਖਣਾ, ਇਹ ਅੱਠਵੀਂ ਹੋ ਗਈ। ਛਲ ਰਹਿਤ ਹੋ ਕੇ ਵਾਹਿਗੁਰੂ ਦਾ ਭਰੋਸਾ ਰੱਖਣਾ, ਆਪਣੇ ਆਪ ਨੂੰ ਬਿਨਾਂ ਪ੍ਰਭੂ ਤੋਂ ਕਿਸੇ ਦੇ ਦੀਨ ਅਧੀਨ ਨਾ ਸਮਝਣਾ, ਐਸੀ ਅਨੰਤਾ ਨੌਵੀਂ ਭਗਤੀ ਹੈ। ਇਹ ਨੌਵਾਂ ਵਿੱਚ ਜਿਸ ਕਿਸੇ ਨੂੰ ਇੱਕ ਵੀ ਪ੍ਰਾਪਤ ਹੋ ਜਾਂਦੀ ਹੈ, ਗੁਰੂ ਜੀ ਕਹਿੰਦੇ ਤਿਸ ਦਾ ਮਹਾਤਮ ਨਹੀਂ ਕਿਹਾ ਜਾਂਦਾ, ਕਿੰਨਾ ਕੁ ਹੋਊਗਾ। ਸਰਵਣ ਕਰਨ ਹਾਰੇ ਨੌ ਹੀ ਪ੍ਰਾਪਤ ਹੋ ਜਾਂਦੀ ਹੈ, ਭਾਵ ਕਿ ਜਿਹੜੇ ਗੁਰੂ ਦੇ ਨਾਮ ਨੂੰ ਚਿੱਤ ਲਾ ਕੇ ਸੁਣਦੇ ਨੇ ਉਹਨੂੰ ਨੂੰ ਨੌਵਾਂ ਤਰ੍ਹਾਂ ਦੀ ਹੀ ਭਗਤੀ ਪ੍ਰਾਪਤ ਹੋ ਜਾਂਦੀ ਨੇ। ਗੁਰੂ ਜੀ ਕਹਿ ਰਹੇ ਨੇ ਕਿ ਭਗਤਾਂ ਨੂੰ ਇਸ ਪ੍ਰਕਾਰ ਸਦਾ ਆਨੰਦ ਬਣਿਆ ਰਹਿੰਦਾ ਹੈ। ਸੁਣੈ ਈਸਰ ਬਰਮਾ ਇੰਦ, ਸੁਣੈ ਮੁਖ ਸਾਲਾ ਹਣਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਈਸ਼ਰ ਸ਼ਿਵ ਨੂੰ ਕਹਿੰਦੇ ਨੇ, ਬ੍ਰਹਮਾ ਇੰਦ ਇੰਦਰ ਚੰਦ ਇਤਾਦ ਜੋ ਵੀ ਪਦਵੀਆਂ ਨਾਮ ਦੇ ਸਰਵਣ ਕਰਨ ਨਾਲ ਹੀ ਪ੍ਰਾਪਤ ਪਈਆਂ ਨੇ, ਭਾਵ ਕਿ ਨਾਮ ਸਰਵਣ ਕਰਨ ਨਾਲ ਹੀ ਮਿਲੀਆਂ ਨੇ। ਮੰਦ ਜਾਤ ਮੰਦ ਕਰਮੀ ਬਾਲਮੀਕ ਆਦਿ ਵਰਗੇ ਰਾਹ ਮਾਰ ਲੁਟੇਰੇ ਮੁੱਖ ਉਸਤਤੀ ਦੇ ਯੋਗ ਆਦਿ ਕਵੀ, ਐਸੇ ਮਹਾਤਮਾ ਐਸੀ ਪਦਵੀ ਨੂੰ ਸੁਣ ਕੇ ਹੀ ਪ੍ਰਾਪਤ ਹੋਏ ਨੇ। ਅਸ਼ਟਾਂਗ ਯੋਗੀ ਜੁਗਤਾਂ ਦੁਆਰਾ ਸਰੀਰ ਦੇ ਜੋ ਛੇ ਚੱਕਰ ਨੇ ਤਿਨ੍ਹਾਂ ਨੂੰ ਜਾਣ ਲੈਣਾ, ਸਰੀਰ ਦੇ ਸਾਰੇ ਭੇਦ ਜਾਣ ਲੈਣੇ, ਇਹ ਵੀ ਸੁਣਨ ਨਾਲ ਹੀ ਪ੍ਰਾਪਤ ਹੋਏ ਨੇ। ਇਸ ਪ੍ਰਕਾਰ ਵਾਹਿਗੁਰੂ ਦੇ ਭਗਤਾਂ ਨੂੰ ਸਦਾ ਵਿਗਾਸ ਬਣਿਆ ਰਹਿੰਦਾ ਹੈ ਅਤੇ ਉਹਦਾ ਨਾਮ ਸੁਣਨ ਦੇ ਨਾਲ ਸਮੂਹ ਪਾਪ ਨਾਸ ਹੋ ਜਾਂਦੇ ਨੇ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਨ ਦੇ ਨਾਲ ਹੀ ਸਤ ਸੰਤੋਖ ਗਿਆਨ ਪ੍ਰਾਪਤ ਹੁੰਦਾ ਹੈ। 68 ਤੀਰਥਾਂ ਦੇ ਇਸ਼ਨਾਨ ਦਾ ਫਲ, 68 ਤੀਰਥਾਂ ਦੀ ਪਵਿੱਤਰਤਾ ਦੀ ਸ਼ਕਤੀ ਨਾਮ ਸੁਣਨ ਦੇ ਨਾਲ ਹੀ ਹੁੰਦੀ ਹੈ। ਵਾ 68 ਤੀਰਥਾਂ ਦੇ ਕੋਲ ਵੀ ਜੋ ਸ਼ਕਤੀ ਹੈ ਉਹ ਨਾਮ ਸੁਣਨ ਦੁਆਰਾ ਹੀ ਹੋਈ। ਸੋ 68 ਤੀਰਥ ਐਸੇ ਜਾਣਨੇ, ਗਿਣਤੀ ਵਿੱਚ ਅਨੇਕਾਂ ਹਨ। ਇਸ ਪ੍ਰਕਾਰ ਮੁੱਖ ਤੀਰਥਾਂ ਦੀ ਗਿਣਤੀ 68 ਹੈ। ਸ਼ਾਸਤਰ ਵੇਦਾਂ ਨੂੰ ਪੜ੍ਹ ਕੇ ਮਾਣ ਪਾਉਣਾ ਸੋ ਵੀ ਸੁਣਨ ਦੇ ਨਾਲ ਹੀ ਪ੍ਰਾਪਤ ਹੋਇਆ ਵਾ ਹੁੰਦਾ ਹੈ। ਅੰਦਰ ਆਤਮੇ ਸਹਿਜ ਵਿੱਚ ਧਿਆਨ ਲੱਗਣਾ ਇਹ ਵੀ ਸੁਣਨ ਨਾਲ ਹੀ ਹੁੰਦਾ ਹੈ। ਵਾਹਿਗੁਰੂ ਦੇ ਭਗਤਾਂ ਦੇ ਅੰਦਰ ਸਦਾ ਵਿਗਾਸ ਖੇੜਾ ਰਹਿੰਦਾ ਹੈ। ਹੇ ਸਿੱਧੋ ਵਾਹੇ ਭਾਈ, ਉਸਦਾ ਨਾਮ ਸੁਣਿਆ ਸਮੂਹ ਦੁੱਖ ਪਾਪ ਨਾਸ ਹੁੰਦੇ ਹਨ। ਸੁਣੈ ਸਾਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੈ ਰਾਹ, ਸੁਣੈ ਹਾਥ ਹੋਵੈ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ। ਸੁਣਨ ਦੇ ਨਾਲ ਹੀ ਗੁਣਾਂ ਦਾ ਸਮੁੰਦਰ ਜੋ ਹੈ ਉਸ ਨੂੰ ਵਿਚਾਰ ਲਈ ਦਾ ਭਾਵ ਪ੍ਰਾਪਤ ਹੋ ਜਾਂਦਾ ਹੈ। ਸ਼ੇਖ ਪੀਰ ਪਾਤਸ਼ਾਹ ਸਾਰੇ ਨਾਮ ਸੁਣ ਕੇ ਹੀ ਬਣੇ ਹਨ। ਅੰਧ ਅਗਿਆਨੀ ਖੋਟੇ ਰਾਹ ਚੱਲਣ ਹਾਰੇ ਸੁਣਨ ਦੁਆਰਾ ਹੀ ਗਿਆਨ ਦਾ ਰਸਤਾ ਪਾਉਂਦੇ ਨੇ। ਅਸਗਾਹ ਅਥਾਹ ਜੋ ਅਕਾਲ ਪੁਰਖ, ਸੋ ਸੁਣਨ ਦੇ ਨਾਲ ਹੀ ਸ਼ੀਘਰ ਭਾਵ ਜਲਦੀ ਪ੍ਰਾਪਤ ਹੋ ਜਾਂਦਾ ਹੈ। ਵਾ ਅਥਾਹ ਜੋ ਸੰਸਾਰ ਸਮੁੰਦਰ ਹੈ, ਸੋ ਹੱਥ ਭਰ ਹੋ ਗਿਆ ਭਾਵ ਕੇ ਉਹਦਾ ਥਾਹ ਹੋ ਗਿਆ। ਭਗਤਾਂ ਨੂੰ ਉਸ ਦੇ ਨਾਮ ਸੁਣਨ ਦੇ ਨਾਲ ਸਦਾ ਵਿਗਾਸ ਬਣਿਆ ਰਹਿੰਦਾ ਹੈ। ਸੁਣਨ ਦੇ ਨਾਲ ਹੀ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ। ਇਹ ਹੈ ਸਰਵਣ ਕਰਨਾ। ਸਰਵਣ ਕਰਨ ਦੀਆਂ ਸੁਣਨ ਦੀਆਂ ਇਹ ਚਾਰ ਪੌੜੀਆਂ ਆਈਆਂ ਨੇ। ਇਹਨਾਂ ਵਿੱਚੋਂ ਜੋ ਕਿਸੇ ਤਰ੍ਹਾਂ ਸੁਣਨ ਵਿੱਚ ਲੱਗ ਜਾਏਗਾ ਸੋ ਬੇਅੰਤਤਾ ਨੂੰ ਪ੍ਰਾਪਤ ਕਰ ਲਏਗਾ। ਮਨੈ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮਨੈ ਕਾ ਬਹਿ ਕਰਨ ਵਿਚਾਰ। ਮੰਨਣ ਦੀਆਂ ਚਾਰ ਪੌੜੀਆਂ ਦੇ ਆਰੰਭ ਵਿੱਚ ਗੁਰੂ ਜੀ ਉਚਾਰਨ ਕਰਦੇ ਨੇ। ਪ੍ਰਥਮ ਪੌੜੀ ਮੰਨਣ ਦੀ ਦਾ ਭਾਉ ਅਗਲੀਆਂ ਤਿੰਨ ਪੌੜੀਆਂ ਨਾਲੋਂ ਅਲੱਗ ਹੈ। ਪਹਿਲੀ ਪੌੜੀ ਵਿੱਚ ਮੰਨਣ ਵਾਲੇ ਦੇ ਬਾਰੇ ਵਿੱਚ ਕਿਹਾ ਗਿਆ ਹੈ। ਅਗਲੀਆਂ ਤਿੰਨ ਪੌੜੀਆਂ 'ਚ ਮੰਨਣ ਦੇ ਨਾਲ ਜੋ ਪ੍ਰਾਪਤ ਹੁੰਦਾ ਹੈ ਉਸਦਾ ਵਖਿਆਨ ਕੀਤਾ ਹੈ। हे सिद्धो अकाल पुरख दा नाम सुनन द्वारा जिन्ना ने मनन कीता है तिन्ना नू आनंद दी प्राप्ति कित्थों तक होई है ये कही नहीं जा सकती, क्योंकि मन करके बोल करके नहीं किया जा सकता। जो कोई कहण दा उदम करूगा कि मैं कहां, सो पिछे पछताऊगा, क्योंकि कह नहीं सकता। ना तो इन्ने ज़्यादा कागज ही होणगे, ना इन्नियां कलमां ही होणगियां, ना कोई ऐसा लिखारी ही होएगा जेड़ा मनन दा महात्म बैठ के विचार के लिख देवे। कहना पएगा कि बेअंत ही है, ऐसा नाम निरंजन होए जे को मन जाने मन कोए। माया तो रहत अकाल पुरख जिनू निरंजन किया गया है, इहदे नाम मनन करन दा महात्म ना किसे कोलों पिछे ना हुण ते ना अगे नू ही किया जा सकता है। ऐसा होएगा जो कोई मनन करदा है सोई मन के इस महात्म नू जानदा है। मन सुरत होवे मन बुद्ध, मन सगल भवन की सुध, मन मोह चोटा ना खाए, मन जम कै साथ न जाए। ऐसा नाम निरंजन होए जे को मन जाने मन कोए। मनन करन द्वारा ही सुंदर प्रीति बनती है वाहिगुरु परमात्मा दे नाल, सुरत जुड़ती है। मनन दे नाल ही मन बुद्ध निर्मल हुंदी है, मनन करन दे नाल ही सब भावना दी सुध सार आ जांदी है, ब्रह्म स्वरूप दी समझ आ जांदी है। मनन करन दे नाल ही जमा दियां चोटां मूँह ते नहीं खानियां पैंदियां। मनन करन हारा जमा दे साथ नहीं जांदा, उस राह ही नहीं जांदा जिस दे बारे गुरु जी ने कहा, जे लालच जागाती घाट, दूर रही ओ जानते बाट। परमात्मा दा ऐसा शुद्ध स्वरूप नाम है जीव नू निरंजन शुद्ध करन वाला। जे कोई मन ले, मनन वाला ही इस दे महात्म नू जान सकदा है। मन मार्ग ठाक न पाए, मन पत स्यों प्रगट जाए। मन मग न चले पंथ, मन धर्म सेती संबंध। ऐसा नाम निरंजन होए जे को मन जाने मन कोए। जो मनन करदे ने तिन्हां नू वाहिगुरु परमात्मा दी प्राप्ति दे राह विच कोई विघन नहीं पै सकदा। जो मनन करन हारे ने वो प्रतिष्ठा सहित सत्कार इज्जत दे नाल जांदे ने। होर राहां दे जो अभिमानी लोग ने मनन करन वाले तिन्हां दे राह नहीं जांदे, भाव के भेखां वालियां दा अभिमान नहीं करदे। मनन करन हारे प्रतख रस्ते आनंद दे विच मस्त होए गुरु दे राह ते चलदे ने। मनन करन वालियां दा धर्म दे साथ संबंध हुंदा है, वो धर्म नू छड़दे नहीं। परमात्मा दा ऐसा शुद्ध स्वरूप नाम है कि जीव नू शुद्ध करदा है। जे कोई मन करके इस नू मन ले ता इस मनन दे महात्म नू कोई जान सकदा है। मन है पाव है मोख द्वार, मन है परवार है साधार। मन है तरे तारे गुरसिख, मन है नानक पवह ना भिख। ऐसा नाम निरंजन होए जे को मन जाने मन कोए मनन करन हारे मुक्ति दा द्वार ज्ञान जो है सो पा लेंदे ने मनन करन हारे अपने परिवार सिख पुत्र संबंधियां नू भी शुद्ध कर लेंदे ने आसरे दे कर देंदे ने परमेश्वर प्रायण कर देंदे ने जो मनन करते हैं वह आप तो तरते ही हैं गुरु दे होके होर सिख संगतां भी संसार समुंदर तो तारण का राह दसदे ने गुरु जी कह रहे ने कि मनन करन हारे फिर 84 दे गेड़ विच भरमदे नहीं जज्जा जज्जै जान मंगत जन जाचै लख 84 भीख भव्या किसी दे दीन होके नहीं फिरदे ऐसा परमात्मा दा निरंजन स्वरूप नाम है कि जीवा नू भी निरंजन करन वाला है जे कोई मन जान के इस नू मन ले ओही इस मनन दे महात्म नू जानदा है। संखेप विच अगे पंच परवान दी पौड़ी दा अर्थ है पंच दा अर्थ संप्रदाई वालिया दा संकेत संता महात्मा मुखी जना वाल तिना दे वास्ते उत्तम गुणा दी गिनती करी जावे असंभव नहीं सो उचारण करदे ने पंच परवान पंच प्रधान पंच है पाव है दर्ग है मान जिन्ना ने बोल आवाज स्पर्श रूप रस गंध इन्हां विखियां विच्चों पंज ज्ञान इंद्रे इन्हां दे तरफों रोक लए ने ओ संत जन मुख हन उन्हां संतां दे अंदर ये गुण आ जांदे ने जिस करके ओ प्रवान हुंदे ने पंज ही छड़ने हन ते पंजा नू ही धारण करना छड़ना है विखिया संबंधी बोल स्पर्श रूप रस गंध धारण करने ने सत संतोख धीरज धर्म दया ये गुण हैं जिन्ना महात्मा विखे हन वह परवान ने जिन्ना दे अंदर आकाश का गुण अनेक बिरतियां हुंदियां होया आत्मा नू असंग जानना हवा दा गुण शुभ अशुभ जीवां दी किरिया देखदियां होया भी गुण औगण ना आरोपना अग दा गुण है जथा लाभ पुराणा दी पोखना मात्र आहार अंगीकार करना जल दा गुण है आप निर्मल रहना संग करन वालियां नू पाप रूपी मायल तो रहत कर देना पृथ्वी दा गुण है धीरज विच रहना इन्हां पंज गुणा वाले संत जन दरगाह संत सभा दे अंदर माण पाउंदे हन पंच सोह है दर राजान पंचा का गुर एक त्यान पंजे जिन महात्मा ने एक काम क्रोध लोभ मोह अहंकार इन्हां पंजा नू जितया है सो परमेश्वर राजा दे द्वारे प्राप्त होए पहुंचे होए शोभा पाउंदे ने तिन्ना पंचा संतां दा एक जो गुरु वड्डा परमेश्वर है तिस विच ही ओ बिरती नू जोड़ना करदे ने जे को कह करै विचार करते कै करने नाही सुमार जे कोई कहे के असी कहिंदे हां विचार के कहांगे ਇਸ ਤੋਂ ਅਸੀਂ ਇਹ ਪੁੱਛਦੇ ਹਾਂ ਕਿ ਜਦ ਕਰਤੇ ਦੇ ਕਰੇ ਹੋਏ ਜਗਤ ਦਾ ਸਮਾਰ ਨਹੀਂ, ਤਦ ਕਰਤੇ ਦਾ ਸਮਾਰ ਭਾਵ ਅੰਤ ਕਿਵੇਂ ਕਹਿ ਸਕਾਂਗੇ? ਜੋ ਲੋਕਾਂ ਦੀ ਮਨੌਤ ਹੈ ਕਿ ਧਰਤੀ ਧੌਲ ਦੇ ਆਸਰੇ ਖੜੀ ਹੈ। ਗੁਰੂ ਜੀ ਕਹਿੰਦੇ, ਸੁਣੋ, ਧੌਲ ਕੀ ਹੈ? ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਹੇ ਭਾਈ, ਜਿਹੜਾ ਧਰਮ ਹੈ ਇਹੀ ਧੌਲ ਹੈ, ਕੋਈ ਹੋਰ ਧੌਲ ਬਲ ਦੇ ਚੱਕਰ 'ਚ ਨਾ ਪੈਣਾ। ਇਹ ਧੌਲ, ਧਰਮ ਰੂਪੀ ਧੌਲ ਦਇਆ ਤੋਂ ਪੈਦਾ ਹੁੰਦਾ। ਦਇਆ ਇਸ ਦੀ ਜਨਨੀ ਹੈ। ਜਿਹਦੇ ਅੰਦਰ ਦਇਆ ਹੈ ਉਦੋਂ ਹੀ ਧਰਮ ਪ੍ਰਾਪਤ ਹੋਏਗਾ। ਸੰਤੋਖ ਦੇ ਆਸਰੇ ਹੋ ਕੇ ਤਿਸਨੇ ਜਗਤ ਰੂਪੀ ਮਰਜ਼ਾਦਾ ਨੂੰ ਅਸਥਿਤ ਕਰਕੇ ਰੱਖਿਆ। ਜੇ ਕੋਈ ਕਹੇ ਕਿ ਧੌਲ ਬੈਲ ਦੇ ਆਸਰੇ ਪ੍ਰਿਥਵੀ ਖੜੀ ਹੈ, ਤਾਂ ਗੁਰੂ ਜੀ ਇਸ ਜਗਤ ਰੂਪ ਰਚਨਾ ਦਾ ਹਵਾਲਾ ਦੇ ਕੇ ਕਹਿੰਦੇ ਹਨ, ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੇ ਉੱਪਰ ਕੇਤਾ ਭਾਰ। ਜੇ ਕੋਈ ਇਸ ਨੂੰ ਜਾਣ ਕੇ ਸਚਿਆਰ ਹੋਣਾ ਚਾਹੁੰਦਾ ਹੈ, ਤਦ ਅਸੀਂ ਪੁੱਛਦੇ ਹਾਂ ਕਿ ਧੌਲ ਦੇ ਉੱਤੇ ਕਿੰਨਾ ਭਾਰ ਹੈ? ਕਹੇਗਾ, ਧਰਤੀ ਦਾ ਭਾਰ ਸਾਰਾ ਧੌਲ ਦੇ ਉੱਤੇ ਹੀ ਹੈ। ਫਿਰ ਸਵਾਲ ਅੱਗੇ ਇੱਕ ਹੋਰ ਪੈਦਾ ਹੋ ਜਾਏਗਾ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਇਹ ਧਰਤੀ ਤੋਂ ਭਰੇ ਪਰੇ ਭਾਵ ਹੇਠ ਹੋਰ ਧਰਤੀ ਚਾਹੀਦੀ ਹੈ, ਕਿਉਂਕਿ ਜਿਹੜਾ ਉਹ ਧੌਲ ਬੈਲ ਹੈ, ਧੌਲ ਬਲਦ ਹੈ, ਉਹ ਧਰਤੀ 'ਤੇ ਖੜੂਗਾ, ਹਵਾ 'ਚ 'ਤੇ ਖੜੋਤੇ ਨਹੀਂ ਰਹਿਣਾ ਉਹਨੇ। ਇਸ ਤਰ੍ਹਾਂ ਉਸ ਹੇਠਲੀ ਧਰਤੀ ਤੋਂ ਪਰੇ ਫਿਰ ਇੱਕ ਹੋਰ ਧਰਤੀ ਚਾਹੀਦੀ ਹੈ। ਅਨੇਕ ਧਰਤੀਆਂ 'ਤੇ ਅਨੇਕ ਬੈਲ ਹੋ ਜਾਣਗੇ। ਇਸ ਹੇਠਲੀ ਧਰਤੀ ਜੋ ਸਭ ਤੋਂ ਥੱਲੇ ਹੋਏਗੀ, ਉਸ ਦਾ ਭਾਰ ਕਿੰਨਾ ਕੁ ਜ਼ਿਆਦਾ ਹੋ ਜਾਏਗਾ? ਕਿਸ ਦਾ ਜ਼ੋਰ ਮੰਨੋਗੇ ਉਸ ਧਰਤੀ ਦੇ ਆਸਰੇ, ਉਸ ਧਰਤੀ ਦੇ ਉੱਪਰ, ਜਿਸ ਕਰਕੇ ਉਹ ਠਹਿਰੀ ਰਹੇ? ਅੰਤ ਨੂੰ ਤਾਂ ਇਹੀ ਕਹਿਣਾ ਪਊਗਾ ਕਿ ਵਾਹਿਗੁਰੂ ਦੀ ਸੱਤਾ ਦੇ ਆਸਰੇ ਹੀ ਧਰਤੀ ਖੜੋਤੀ ਹੈ। ਜੇ ਅੰਤ ਨੂੰ ਹੀ ਕਹਿਣਾ ਹੈ ਤਾਂ ਹੁਣੇ ਕਿਉਂ ਨਾ ਕਹਿ ਲਈਏ? ਭਾਵ ਜ਼ਿੰਦਗੀ ਦੇ ਅੰਤ ਵੇਲੇ ਹੀ ਜੇ ਰੱਬ ਨੂੰ ਯਾਦ ਕਰਨਾ ਹੈ ਕਿ ਵਾਹਿਗੁਰੂ ਬਿਪਤਾ ਤੋਂ ਬਚਾ, ਦੁੱਖ ਕਸ਼ਟ ਤੋਂ ਬਚਾ, ਤਾਂ ਜੀਵ ਪਹਿਲਾਂ ਹੀ ਕਿਉਂ ਨਾ ਉਸ ਨੂੰ ਸਿਮਰਦਾ ਰਹੇ? ਇਹ ਗੱਲ ਮੰਨ ਲਓ, ਜੋ ਇਹ ਬ੍ਰਹਿਮੰਡ ਰੂਪੀ ਰਚਨਾ ਹੈ, ਪਰਮੇਸ਼ਰ ਦੇ ਸੰਕਲਪ ਮਾਤਰ ਤੋਂ ਬਣੀ ਹੈ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਵੁੜੀ ਕਲਾਮ। ਅਨੇਕਾਂ ਹੀ ਜਾਤੀਆਂ, ਅਨੇਕਾਂ ਹੀ ਰੰਗਾਂ ਦੇ ਜੀਵ, ਅਨੇਕਾਂ ਹੀ ਤਿਨਾਂ ਦੇ, ਗੁਰੂ ਜੀ ਕਹਿ ਰਹੇ ਨੇ, ਨਾਮ ਹਨ। ਪਰੰਤੂ ਸਭ ਜੀਆਂ ਦੇ ਮੱਥੇ 'ਤੇ ਬੁੜੀ ਤੋਂ ਭਾਵ ਵਗੀ ਹੋਈ ਹੈ, ਕਲਾਮ ਤੋਂ ਭਾਵ ਕਲਮ, ਭਾਵ ਪਰਮੇਸ਼ਰ ਦੇ ਹੁਕਮ ਦੀ ਕਲਮ ਅਨੁਸਾਰ ਸਭ ਜੀਵਾਂ ਦੇ ਮੱਥੇ 'ਤੇ ਲੇਖ ਲਿਖਿਆ ਹੋਇਆ ਹੈ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਜੇ ਕੋਈ ਇਸ ਲੇਖੇ ਨੂੰ ਲਿਖ ਜਾਣੇ, ਤਾਂ ਅਸੀਂ ਉਸ ਤੋਂ ਪੁੱਛਦੇ ਹਾਂ ਕਿ ਉਹ ਲੇਖਾ ਲਿਖਿਆ ਹੋਇਆ ਕਿੰਨਾ ਕੁ ਹੁੰਦਾ ਹੈ। ਕੇਤਾ ਤਾਣ ਸਵਾਲੈ ਹਉ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕਿੰਨਾ ਕੁ ਉਸ ਪਰਮੇਸ਼ਰ ਦਾ ਤਾਣ ਬਲ ਹੈ, ਕਿੰਨੀ ਕੁ ਉਸ ਦੀ ਸਵਾਲਿਓ ਭਾਵ ਸੁੰਦਰਤਾਈ ਰੂਪ ਦੀ ਕਹੀ ਜਾਵੇ, ਕਿੰਨੀ ਕੁ ਵੱਡੀ ਉਹਦੀ ਦਾਤ ਹੈ ਜੋ ਇਹ ਸਭ ਜਾਣ ਸਕੇ, ਐਸਾ ਕੌਣ ਹੈ ਕੂਤ ਭਾਵ। ਜੇ ਕਹੇ ਕਿ ਆਪ ਕਹੀਏ, ਤਾਂ ਗੁਰੂ ਜੀ ਕਹਿੰਦੇ, ਸੁਣੋ, ਕੌਣ ਤੋਂ ਕੂਤ ਤੋਂ ਭਾਵ ਕੌਣ ਬੋਲ ਸਕਦਾ ਏ? ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਉਸਨੇ ਪਸਾਰਾ ਕੀਤਾ ਹੈ। ਗੁਰੂ ਜੀ ਕਿਵੇਂ ਕੀਤਾ ਹੈ ਪਸਾਰਾ? ਗੁਰੂ ਜੀ ਕਹਿੰਦੇ ਏਕੋ ਕਵਾਓ, ਇੱਕ ਬਚਨ ਦੁਆਰਾ, ਸੰਕਲਪ ਦੁਆਰਾ, ਇੱਕ ਬਾਣੀ ਦੁਆਰਾ ਇਹ ਪਸਾਰਾ ਕੀਤਾ। ਤਿਸ ਤੇ ਹੋਏ ਲੱਖ ਦਰਿਆਓ, ਤੇ ਸੰਕਲਪ ਦੇ ਕਰਨ ਕਰਕੇ ਬਹੁਤ ਦਰਿਆਓ ਪਾਵੇ ਜਗਤ ਦਾ ਪ੍ਰਵਾਹ ਚੱਲ ਪਿਆ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੇਰੀ ਕੀ ਸ਼ਕਤੀ ਹੈ ਕਿ ਜੋ ਮੈਂ ਵਿਚਾਰ ਕੇ ਪਰਮੇਸ਼ਰ ਨੂੰ ਕਹਿ ਸਕਾਂ ਕਿ ਉਹ ਇੰਨਾ ਕੁ ਹੈ? ਭਾਵ ਕਿ ਪਰਮੇਸ਼ਰ ਦੀ ਕਿਸ ਕਿਸ ਸ਼ਕਤੀ ਦਾ ਵਿਚਾਰ ਕਰਕੇ ਕਿਹਾ ਜਾਵੇ, ਕਿਉਂਕਿ ਪਰਮੇਸ਼ਰ ਤਾਂ ਅਨੰਤ ਸ਼ਕਤੀਆਂ ਵਾਲਾ ਹੈ। ਵਾਰਿਆ ਤੋਂ ਭਾਵ ਵਰਣਨ ਨਹੀਂ ਕੀਤਾ ਜਾਂਦਾ ਪਰਮੇਸ਼ਰ ਦਾ ਇੱਕ ਰੋਮ ਵੀ, ਭਾਵ ਪਰਮੇਸ਼ਰ ਦੇ ਇੱਕ ਇੱਕ ਰੋਮ ਅੰਦਰ ਕੋਟਾਨ ਕੋਟ ਬ੍ਰਹਿਮੰਡ ਹਨ। ਤਾਂ ਤੇ ਇੰਜ ਹੀ ਪ੍ਰਾਰਥਨਾ ਕਰਨੀ, ਬੇਨਤੀ ਕਰਨੀ ਯੋਗ ਹੈ। ਵਾਰਿਆ ਦਾ ਅਰਥ ਇਹ ਵੀ ਕਹਿ ਸਕਦੇ ਹਾਂ ਕਿ ਹਟਾਇਆ ਨਹੀਂ ਜਾਂਦਾ, ਜਸ ਕਥਨ ਕਰੇ ਅਨੇਕ ਵਾਰ ਵਾਰਨੇ ਜਾਈਏ ਉਦੋਂ ਉੱਤੋਂ ਫਿਰ ਵੀ ਵਾਰਨੇ ਨਹੀਂ ਜਾਇਆ ਜਾ ਸਕਦਾ, ਭਾਵ ਕਿ ਉਹਦੀ ਬੇਅੰਤਤਾ ਦਾ ਹਵਾਲਾ ਹੈ। ਇੰਜ ਹੀ ਬੇਨਤੀ ਕਰਨੀ ਯੋਗ ਹੈ, ਜੋ ਤਿਸ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ, ਤੂੰ ਸਦਾ ਹੀ ਸਥਿਤ ਰੂਪ ਹੈ, ਇਸ ਕਰਕੇ ਜੋ ਤੈਨੂੰ ਕਾਰ ਪਾਉਂਦੀ ਹੈ ਉਹੀ ਭਲੀ ਹੈ, ਇਹੀ ਸਾਨੂੰ ਮੰਨਣੀ ਯੋਗ ਹੈ। ਤਿੰਨ ਤਰ੍ਹਾਂ ਦੀ ਦ੍ਰਿਸ਼ਟੀ ਦੇ ਲੋਕ ਸੰਸਾਰ ਅੰਦਰ ਹਨ। ਇੱਕ ਸਾਤਕੀ ਬਿਰਤੀ ਦੇ ਸਤਵਾਦੀ ਲੋਕ ਹਨ, ਇੱਕ ਰਾਜਸੀ ਬਿਰਤੀ ਦੇ ਰਾਜਨੀਤਿਕ ਲੋਕ ਹਨ, ਧਨੀ ਇਤਾਦਕ ਇੱਕ ਤਾਮਸੀ ਬਿਰਤੀ ਦੇ ਹਨ। ਇਸ ਜਪਜੀ ਸਾਹਿਬ ਦੀ 17ਵੀਂ ਪੌੜੀ ਦੇ ਅੰਦਰ ਸਾਤਕੀ ਸ੍ਰਿਸ਼ਟੀ ਦੇ ਲੋਕਾਂ ਦੀ ਗੱਲ ਕਰਦੇ ਨੇ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਣਗਿਣਤ ਹੀ ਜਪ ਅਰਥਾਤ ਜਪਣ ਯੋਗ ਉਹਦੇ ਮੰਤਰ ਵਾ ਜਪਣ ਵਾਲੇ ਨੇ, ਅਣਗਿਣਤ ਹੀ ਤਿੰਨਾਂ ਮੰਤਰਾਂ ਦੇ ਨਾਲ ਪ੍ਰੇਮ ਕਰਨ ਵਾਲੇ ਨੇ, ਅਣਗਿਣਤ ਪ੍ਰਕਾਰ ਦੀ ਹੀ ਪੂਜਾ ਹੈ, ਅਨੇਕ ਪ੍ਰਕਾਰ ਦਾ ਤਪ ਹੈ, ਔਰ ਅਨੇਕ ਹੀ ਤਿਸ ਤਪ ਨੂੰ ਤਪਾਉਣ ਵਾਲੇ ਸਹਾਰਨ ਵਾਲੇ ਤਪੀਏ ਹਨ। ਤਪ ਮਨ ਕਰਕੇ, ਬੋਲ ਕਰਕੇ, ਸਰੀਰ ਦੇ ਭੇਦ ਦੁਆਰਾ ਤਿੰਨ ਪ੍ਰਕਾਰ ਦਾ ਪੁਰਾਤਨਕ ਹਿੰਦੂ ਗ੍ਰੰਥਾਂ ਦੇ ਅੰਦਰ ਲਿਖਿਆ ਹੈ। ਦੇਵਤਾ, ਬ੍ਰਹਿਮਣ, ਗੁਰੂ, ਬੁੱਧੀਵਾਨ, ਗੁਣੀ ਜਨ, ਇਹਨਾਂ ਦਾ ਪੂਜਨ ਕਰਨਾ, ਸੁੱਚ ਜਲ ਮ੍ਰਿਤਕਾ ਕਰਕੇ ਪਵਿੱਤਰ ਰਹਿਣਾ, ਆਰਜਾਵਤ ਇਹ ਸੁੱਧਾ ਸਿੱਧਾ ਸੁਭਾਅ ਰੱਖਣਾ, ਕੁਟਲਪਨਾ ਨਾ ਰੱਖਣਾ, ਬ੍ਰਹਮਚਰਜ ਰੱਖਣਾ, ਇਹ ਅੱਠ ਪ੍ਰਕਾਰ ਦਾ ਕਾਮ ਤੋਂ ਰਹਿਤ ਹੋਣਾ ਹੈ ਤੇ ਇਹ ਕਾਮ ਕਿਸ ਪ੍ਰਕਾਰ ਹੈ ਇਸ ਸੰਬੰਧੀ ਗੱਲਾਂ ਕਰਨੀਆਂ ਸੁਣਨੀਆਂ, ਸਿਮਰਨੀ ਭਾਵ ਯਾਦ ਵਿੱਚ ਲਿਆਉਣਾ, ਜਸ ਕਰਨਾ, ਸਰੂਪ ਦਾ ਵਰਣਨ ਕਰਨਾ, ਚਿਤਵਨਾ ਇਹ ਚਿਤਵਦੇ ਰਹਿਣਾ ਕਿ ਕਿਸ ਪ੍ਰਕਾਰ ਮਿਲਿਆ ਜਾਏ, ਇਕਾਂਤ ਹੋ ਕੇ ਇਸ ਪ੍ਰਕਾਰ ਦੀਆਂ ਵਾਰਤਾਂ ਪਕਾਉਣੀਆਂ, ਦ੍ਰਿੜ ਸੰਕਲਪ ਇਹ ਹੈ ਇਸ ਤਰ੍ਹਾਂ ਮਿਲੂੰਗਾ, ਪ੍ਰਯਤਨ ਮਿਲਣ ਵਾਸਤੇ ਹੋਰ ਸਾਧਨ ਕਰਨੇ, ਤਨ ਪ੍ਰਾਪਤ ਸਰੀਰ ਨੂੰ ਮਿਲ ਕਰ ਕਰਨਾ, ਇਸ ਪ੍ਰਕਾਰ ਇਹ ਅੱਠ ਪ੍ਰਕਾਰ ਦਾ ਕੰਮ ਕਿਹਾ ਹੈ, ਅੱਠ ਪ੍ਰਕਾਰ ਦਾ ਹੈ। ਸੋ ਇਸ ਤੋਂ ਅੱਗੇ ਕਹਿੰਦੇ ਨੇ ਜੋ ਇਸ ਤੋਂ ਰਹਿਤ ਹੋਏ ਸੋ ਬ੍ਰਹਮਚਾਰੀ ਹੈ। ਜੀਵਾਂ ਦਾ ਘਾਤ ਕਰਨ ਤੋਂ ਰਹਿਤ ਹੋਣਾ ਇਹ ਅਹਿੰਸਾ ਹੈ। ਇਹਨੂੰ ਸਰੀਰਕ ਤਪ ਕਹਿੰਦੇ ਨੇ। ਵਚਨ ਐਸਾ ਬੋਲਣਾ ਜੋ ਸੁਣਨ ਵਾਲੇ ਦਾ ਮਨ ਦੁਖੀ ਨਾ ਹੋਏ, ਫਿਰ ਸੱਚਾ ਹੋਏ। ਜਿਸ ਵੇ ਸੁਣਨ ਵਾਲੇ ਦਾ ਕੁਝ ਵਿਹਾਰਕ ਪਰਮਾਰਥਕ ਭਲਾ ਹੀ ਹੋਵੇ। ਨੇਮ ਔਰ ਬਾਣੀ ਦਾ ਪਾਠ ਕਰਨਾ ਇਹ ਬਾਣੀ ਦਾ ਬੋਲਣ ਦਾ ਤਪ ਹੈ। ਹਮੇਸ਼ਾ ਪ੍ਰਸੰਨ ਰਹਿਣਾ, ਸੁਭਾਅ ਨੂੰ ਕਠੋਰ ਨਾ ਬਣਾਉਣਾ, ਵਿਵਹਾਰ ਪਰਮਾਰਥ ਵਿੱਚ ਵਿਅਰਥ ਦਾ ਬਕਵਾਦ ਨਾ ਕਰਨਾ, ਜ਼ਰੂਰਤ ਅਨੁਸਾਰ ਬੋਲਣਾ, ਉਸਤਤ ਨਿੰਦਿਆ ਤੋਂ ਬਚੇ ਰਹਿਣਾ, ਸੁੱਧੀ ਦਾ ਸਭ ਦਾ ਭਲਾ ਚਿਤਵਣਾ ਇਹ ਮਨ ਦਾ ਤਪ ਹੈ। ਸ਼ਰਧਾ ਪੂਰਵਕ ਸਤਿਰਜ ਤਮ ਪ੍ਰਧਾਨ, ਫਲ ਦੀ ਇੱਛਾ ਦੁਆਰਾ ਨਿਸ਼ਕਾਮ ਹੋ ਕੇ ਕਰਮ ਕਰਨਾ, ਪਰਮੇਸ਼ਰ ਦੇ ਪ੍ਰੇਮ ਵਿੱਚ ਰਹਿਣਾ, ਆਪਣਾ ਆਪ ਅਰਪਣ ਕਰਨਾ ਇਹ ਸਾਂਤ ਕੀ ਤਪ ਹੈ। ਮਨ ਦੇ ਹੇਤ, ਪੂਜਾ ਦੇ ਹੇਤ, ਦੰਭ ਹੰਕਾਰ ਕਰਕੇ ਜੋ ਕਰਨਾ ਹੈ ਇਹ ਰਾਜਸੀ ਤਪ ਹੈ, ਸੋ ਨਾਸਵੰਤ ਹੈ। ਹੋਰ ਦਾ ਹੋਰ ਫਲ ਦੇਣ ਹਾਰਾ ਹੋ ਜਾਂਦਾ ਹੈ। ਸ਼ਾਸਤਰ ਧਰਮ ਦੀ ਸਿੱਖਿਆ ਵਿਧੀ ਦੇ ਹਿੱਤ ਲੋਕਾਂ ਨੂੰ ਦੁੱਖ ਦੇਣ ਦੇ ਵਾਸਤੇ ਪਖੰਡ ਹੰਕਾਰ ਪੂਰਵਕ ਤਪ ਤਪਾਉਣਾ ਇਹ ਤਾਮਸੀ ਤਪ ਹੈ। ਕਾਮਨਾ ਰਾਗ ਪ੍ਰੀਤ ਇਹਨਾਂ ਦੇ ਬਲ ਦੇ ਸਹਿਤ ਜੋ ਜਨ ਹਨ ਸੋ ਐਸੇ ਘੋਰ ਤਪ ਨੂੰ ਤਪਦੇ ਹਨ, ਸੋ ਤਮੋ ਗੁਣੀ ਮਨੁੱਖ ਹਨ। ਦੈਂਤਾਂ ਦਾ ਤਮ ਤਪ ਕੁਝ ਐਸਾ ਹੀ ਸੀ ਜਿਵੇਂ ਰਾਵਣ ਭਸਮਾ ਸੁਰ ਆਦਿ, ਇਹਨਾਂ ਦਾ ਦ੍ਰਿਸ਼ਟਾਂਤ ਹੈ। ਸੋ ਗੁਰੂ ਜੀ ਉਚਾਰਨ ਕਰ ਰਹੇ ਹਨ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖਸਾਰ, ਅਸੰਖ ਮੋਨ ਲਿਵ ਲਾਏ ਤਾਰ। ਅਣਗਿਣਤ ਹੀ ਧਰਮ ਗ੍ਰੰਥ ਹਨ, ਅਣਗਿਣਤ ਹੀ ਭਾਵ ਇਸ ਧਰਮ ਗ੍ਰੰਥਾਂ ਦਾ ਪਾਠ ਕਰਨ ਵਾਲੇ ਨੇ ਜੋ ਆਪਣੇ ਮੁਖੋਂ ਕਰਦੇ ਨੇ। ਅਨੇਕਾਂ ਹੀ ਯੋਗ ਦੇ ਪ੍ਰਕਾਰ ਨੇ, ਅਨੇਕਾਂ ਹੀ ਯੋਗ ਨੂੰ ਕਮਾਉਣ ਵਾਲੇ ਯੋਗੀ ਸੰਸਾਰ ਦੀ ਤਰਫੋਂ ਮਨ ਨੂੰ ਉਦਾਸ ਕਰੀ ਬੈਠੇ ਹਨ। ਅਣਗਿਣਤ ਹੀ ਸਤ ਬੋਲਣ ਵਾਲੇ ਸਤੀ ਹਨ, ਅਣਗਿਣਤ ਹੀ ਦਾਨ ਕਰਨ ਹਾਰੇ ਹਨ, ਵੱਡੇ ਵੱਡੇ ਸੁਰੰਕ ਬਲੀ ਆਦਿਕ, ਜਿਨ੍ਹਾਂ ਨੇ ਆਪਣੇ ਸੀਸ ਪਰਯੰਤ ਸਾਰਾ ਧਨ ਰਾਜ ਮਾਲ ਵੈਭ ਸਭ ਕੁਝ ਦਾਨ ਕਰ ਦਿੱਤਾ। ਐਸੇ ਦਾਨੀ ਲੱਭਣੇ ਜਗਤ ਵਿੱਚ ਬਹੁਤ ਥੋੜ੍ਹੇ ਨੇ। ਥੋੜ੍ਹਾ ਬਹੁਤ ਦਾਨ ਕਰਕੇ ਵੀ ਜੀਵ ਆਪਣੇ ਆਪ ਨੂੰ ਵੱਡਾ ਦਾਨੀ ਸਮਝੀ ਫਿਰਦਾ ਹੈ। ਅਣਗਿਣਤ ਹੀ ਸੂਰਮੇ ਨੇ ਜੋ ਜੱਦ ਵਿੱਚ ਸਨਮੁੱਖ ਹੋ ਕੇ ਦੁਸ਼ਮਣ ਦੇ ਸ਼ਾਸਤਰਾਂ ਦਾ ਸਾਹਮਣਾ ਕਰਦੇ ਨੇ, ਲੋਹਾ ਲੈਣਾ ਕਰਦੇ ਨੇ, ਆਪਣੇ ਬਲ 'ਤੇ ਸਹਾਰਨਾ ਕਰਦੇ ਨੇ, ਯੁੱਧ ਵਿੱਚ ਪਿੱਠ ਨਹੀਂ ਦਿੰਦੇ। ਅਣਗਿਣਤ ਹੀ ਮੋਨੀ ਹਨ ਜੋ ਇੱਕ ਰਸ ਪਰਮਾਤਮਾ ਵਿੱਚ ਬਿਰਤੀ ਲਾਈ ਰੱਖਦੇ ਹਨ, ਅਰਥਾਤ ਕਿ ਬੜੇ ਬੜੇ ਸਮਾਧੀਆਂ ਵਾਲੇ ਬੈਠੇ ਹਨ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਕੁਦਰਤ ਦਾ ਕੀ ਕਹਿ ਕੇ ਕਿਵੇਂ ਵਿਚਾਰ ਕੀਤਾ ਜਾਵੇ, ਸੰਪੂਰਨ ਨਹੀਂ ਕਿਹਾ ਜਾ ਸਕਦਾ। ਇੱਕ ਵਾਰ ਵੀ ਉਸ ਤੋਂ ਵਾਰਨੇ ਜਾਈਏ ਤਾਂ ਜਾਇਆ ਨਹੀਂ ਜਾਂਦਾ। ਬੇਨਤੀ ਇੰਜ ਹੀ ਹੈ ਕਿ ਹੇ ਵਾਹਿਗੁਰੂ ਪਰਮਾਤਮਾ, ਜੋ ਕਾਰ ਤੈਨੂੰ ਭਾਉਂਦੀ ਹੈ ਉਹੀ ਭਲੀ ਹੈ, ਤੇ ਹੇ ਨਿਰੰਕਾਰ ਤੂੰ ਹੀ ਸਦਾ ਸਲਾਮਤ ਹੈ, ਹੋਰ ਸਭ ਕੁਝ ਆਉਣ ਜਾਣ ਵਿੱਚ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਾਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਗੁਰੂ ਜੀ ਕਹਿੰਦੇ ਇਹ ਨੀਚ ਪੁਣੇ ਦੇ ਮੈਂ ਵਿਚਾਰ ਕਹਿਣੇ ਕਰ ਰਿਹਾ ਹਾਂ। ਤਮੋ ਗੁਣੀ ਇਸ ਸ੍ਰਿਸ਼ਟੀ 'ਤੇ ਜੋ ਲੋਕ ਨੇ, ਅਣਗਿਣਤ ਹੀ ਅਗਿਆਨੀ ਨੇ, ਬੜੀ ਉਹਨਾਂ ਦੀ ਭਿਆਨਕ ਕਿਰਿਆ ਹੈ, ਮੂਰਖ ਪੁਣਾ ਵੀ ਬੜਾ ਹੈ, ਅਣਗਿਣਤ ਹੀ ਚੋਰ ਬਿਰਤੀ ਦੇ ਲੋਕ ਨੇ, ਅਣਗਿਣਤ ਹੀ ਹਰਾਮ ਖੋਰ ਹਰਾਮ ਦਾ ਖਾਣ ਵਾਲੇ ਨੇ, ਅਣਗਿਣਤ ਹੀ ਜ਼ੋਰ ਜ਼ੁਲਮ ਹੁਕਮ ਕਰਕੇ ਮਰਦੇ ਭਾਵ ਕੇ ਕੁਝ ਕਰਦੇ ਮਰ ਜਾਂਦੇ ਨੇ, ਅਗਿਣਤ ਅਣਗਿਣਤ ਹੀ ਹਨ ਜੋ ਗਲ ਵੱਢ ਕੇ ਹੱਤਿਆ ਕਮਾਉਣਾ ਹੀ ਉਹਨਾਂ ਦੇ ਜੀਵਨ ਦਾ ਮਕਸਦ ਬਣਿਆ ਹੋਇਆ, ਅਣਗਿਣਤ ਹੀ ਪਾਪੀ ਹਨ, ਅਣਗਿਣਤ ਅਣਗਿਣਤ ਪ੍ਰਕਾਰ ਦੇ ਸਮਾਨ ਪਾਪ ਕਾਰ ਕਰਕੇ ਹੀ ਉਹ ਮਰ ਜਾਂਦੇ ਨੇ, ਅਣਗਿਣਤ ਹੀ ਝੂਠੇ ਪੁਰਸ਼ ਨੇ ਜੋ ਝੂਠ ਬੋਲਦੇ ਬੋਲਦੇ ਹੀ ਮਰਦੇ ਨੇ, ਝੂਠ ਹੀ ਬੋਲਦੇ ਫਿਰਦੇ ਨੇ, ਅਣਗਿਣਤ ਹੀ ਮਲੇਸ਼ ਹਨ ਜੋ ਮਲ ਭਖ ਖਾਣ ਵਾਲੇ, ਜੀਵਾਂ ਨੂੰ ਮਾਰ ਮਾਰ ਕੇ ਉਹਨਾਂ ਦਾ ਮਾਸ ਖਾਈ ਜਾਣ ਵਾਲੇ, ਇਹ ਵੀ ਕੋਈ ਥੋੜ੍ਹੇ ਨਹੀਂ ਬਹੁਤ, ਅਣਗਿਣਤ ਨਿੰਦਕ ਪੁਰਖ ਨੇ ਜੋ ਬਿਨਾਂ ਮਤਲਬ ਤੋਂ ਆਪਣੇ ਕਿਸੇ ਮਤਲਬ ਤੋਂ ਬਿਨਾਂ ਹੀ ਨਿੰਦਿਆ ਦਾ ਭਾਰ ਆਪਣੇ ਸਿਰ 'ਤੇ ਲਈ ਜਾਂਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਹੀ ਆਨੰਦ ਹੈ ਕਿ ਨਿੰਦਿਆ ਕਰਕੇ ਹੀ ਰਸ ਆ ਰਿਹਾ। ਗੁਰੂ ਜੀ ਕਹਿੰਦੇ ਦਾਸ ਨੇ ਵਿਚਾਰ ਕਿਹਾ ਹੈ ਜੋ ਨੀਚਾਂ ਦਾ ਵਿਚਾਰ ਹੈ, ਇਸ ਵਿੱਚੋਂ ਕੋਈ ਭਲਾ ਪੁਰਖ ਨਾ ਲੈ ਲੈ ਕੇ ਮੈਂ ਵੀ ਚੋਰੀ ਕਰਾਂ, ਗੁਰੂ ਜੀ ਨੇ ਕਿਹਾ। 17ਵੀਂ ਪੌੜੀ ਦੇ ਅੰਦਰ ਸਤਵਾਦੀ ਜੀਵਾਂ ਦਾ ਹਾਲ ਕਿਹਾ ਹੈ, ਉਹਨਾਂ ਦੇ ਸੁਭਾਅ ਨੂੰ ਆਪਾਂ ਧਾਰਨ ਕਰਨਾ ਹੈ, ਇਸ ਦਾ ਨਾਮ ਦੈਵੀ ਸੰਪਦਾ ਹੈ। 18ਵੀਂ ਪੌੜੀ ਦੇ ਅੰਦਰ ਰਾਜਸੀ ਤਾਮਸੀ ਇਸ ਸੁਭਾਅ ਦਾ ਸਾਨੂੰ ਤਿਆਗ ਕਰਨਾ ਲੋੜੀਦਾ ਹੈ, ਇਸ ਨੂੰ ਆਸੁਰੀ ਸੰਪਦਾ ਕਹਿੰਦੇ ਨੇ। ਪਰਮੇਸ਼ਰ ਐਸਾ ਹੈ ਜੋ ਸਭ ਗੁਣ ਦੋਸ਼ਾਂ ਨੂੰ ਜਾਣਦਾ ਹੈ, ਸਭ ਦੀ ਪਾਲਣਾ ਕਰਦਾ ਹੈ, ਐਸੇ ਮਾੜੇ ਕਰਮ ਕਰਨ ਵਾਲਿਆਂ ਦੀ ਵੀ ਪਾਲਣਾ ਕਰਦਾ ਹੈ, ਪਰੰਤੂ ਮਾੜੇ ਕਰਮਾਂ ਦਾ ਫਲ ਵੀ ਉਹਨਾਂ ਨੂੰ ਉਹਨਾਂ ਦੇ ਅਨੁਸਾਰ ਮਿਲ ਜਾਂਦਾ ਹੈ, ਕਿਉਂਕਿ ਪਰਮਾਤਮਾ ਬੇਅੰਤ ਜਿਗਰੇ ਵਾਲਾ ਅਤੇ ਬੇਅੰਤ ਲੀਲਾ ਦਾ ਮਾਲਕ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਨਿਰੰਕਾਰ, ਤੇਰੇ ਤੋਂ ਕੋਈ ਵਾਰ ਨਾ ਜਾਵੇ ਤਾਂ ਉਹ ਵਾਰਨੇ ਜਾ ਹੀ ਨਹੀਂ ਸਕਦਾ। ਬੇਨਤੀ ਇਸ ਤਰ੍ਹਾਂ ਹੀ ਕਰਨੀ ਹੈ ਕਿ ਜੋ ਤੈਨੂੰ ਭਾਉਂਦਾ ਹੈ, ਜੋ ਕਾਰ ਤੈਨੂੰ ਭਾਉਂਦੀ ਹੈ, ਉਹੀ ਭਲੀ ਹੈ। ਹੇ ਨਿਰੰਕਾਰ, ਤੂੰ ਹੀ ਇੱਕ ਸਦਾ ਸਲਾਮਤ ਹੈ, ਹੋਰ ਸਭ ਸ੍ਰਿਸ਼ਟੀ ਆਵਣ ਜਾਣ ਵਾਲੀ ਭਾਵ ਨਾਸਵੰਤ ਹੈ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।